Thank you. سنگھ ہوں تک اپنے گربانی دے کیرتن دا اور وچاراں دا لابھ اٹھایا ہے. تھوڑا جا سمجھ ہو رہا ہے, اس نے بھی ہری جس وچ لگا کے شکلا کرو, رسنا دوارا شبد بولیا کرو. پہلے داس بولیا کریا, پھر سب بھائی بولو, تیسرے پاسے سب بیبیاں گج بج کے بولیا کرو. موہے نا وسارو جی میں جن تیرا, میں جن تیرا. Thank you. मेरी हर विपत जन करो भाई, चरण न छोड़ो शरीर कल जाई, कह रविदास करूं तेरी सांभा, मेघ मिलो जन करना बिलांभा, मोहिना विसारो जी मैं जन ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਹੋਵੇ ਤਦ ਹੀ ਪੂਰੀ ਪੂਰੀ ਸਮਝ ਪੈਂਦੀ ਹੈ। ਕਈ ਦਿਨ ਤੋਂ ਆਪਣੀ ਵਿਚਾਰ ਚੱਲ ਰਹੀ ਹੈ, ਇਹ ਜੀਵ ਪਰਮਾਤਮਾ ਦੀ ਅੰਸ਼ ਹੈ, ਯਾਨੀ ਅਸੀਂ ਜਿਤਨੇ ਹਾਂ ਆਤਮ ਸ਼ਹਿਜ਼ਾਦੇ ਹਾਂ, ਜਿਸਮ ਨਹੀਂ ਹਾਂ। ਜਿਸਮ ਸਾਨੂੰ ਕੁਛ ਦੇਰ ਵਾਸਤੇ ਮਿਲਿਆ ਹੋਇਆ ਹੈ, ਜਿਸਮ 'ਤੇ ਸਾਡਾ ਸੰਬੰਧ ਇਉਂ ਹੈ ਜਿਵੇਂ ਮਕਾਨ ਔਰ ਮਕੀਨ ਦਾ ਹੋਵੇ, ਯਾਨੀ ਮਕਾਨ ਦਾ ਔਰ ਮਕਾਨ ਵਿੱਚ ਰਹਿਣ ਵਾਲੇ ਦਾ ਹੋਵੇ। ਮਕਾਨ ਹੋਰ ਹੁੰਦਾ, ਮਕਾਨ ਵਿੱਚ ਰਹਿਣ ਵਾਲਾ ਹੋਰ ਹੁੰਦਾ। ਅਸੀਂ ਮਕਾਨ, ਸਰੀਰ ਮਕਾਨ ਹੈ, ਇਹਦੇ ਵਿੱਚ ਰਹਿਣ ਵਾਲੇ ਮਕੀ ਹਾਂ। ਮਕਾਨ ਦਾ ਮਾਲਕ ਜਦੋਂ ਚਾਹੇ ਆਪਣੇ ਮਕਾਨ ਨੂੰ ਛਡਾ ਲਵੇ, ਇਸੀ ਤਰ੍ਹਾਂ ਸਰੀਰ ਰੂਪੀ ਮਕਾਨ ਨੂੰ ਜਦੋਂ ਪਰਮਾਤਮਾ ਚਾਹੇ, ਜੋ ਉਸਦੀ ਦਾਤ ਹੈ, ਉਸਦੀ ਬਖਸ਼ਿਸ਼ ਹੈ, ਉਸੀ ਵਕਤ ਇਸ ਨੂੰ ਲਿਜਾ ਸਕਦਾ ਹੈ। ਉਸ 'ਤੇ ਪਹਿਲੇ ਪਹਿਲ ਇਸ ਜੀਵ ਨੇ ਜੋ ਕਿ ਪਰਮਾਤਮਾ ਤੋਂ ਵਿਛੜਿਆ ਹੈ, ਉਹ ਤੋਂ ਵਿਛੜ ਕੇ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਗਿਆ, ਅਨੇਕਾਂ ਬੰਧਨਾਂ 'ਚ ਪੈ ਗਿਆ। ਬੰਧਨਾਂ 'ਚ ਪਿਆ ਆਦਮੀ ਦੁਖੀ ਹੁੰਦਾ ਹੈ, ਜੋ ਬੰਧਨਾਂ ਤੋਂ ਛੁਟਕਾਰਾ ਪਾ ਜਾਵੇ ਉਹ ਸੁਖੀ ਹੋਇਆ ਕਰ। ਤਾਰੇ ਦਾ ਯਤਨ ਕਰ ਰਿਹਾ ਹੈ, ਬਣਾਉਟੀ ਇਹ ਯਤਨ ਬਹੁਤ ਕਰ ਰਿਹਾ ਹੈ, ਪਰ ਉਹਨਾਂ ਦੁਆਰਾ ਇਹ ਸੁਖੀ ਹੁੰਦਾ ਦੇਖਿਆ ਨਹੀਂ ਕੋਈ, ਬਲਕਿ ਜ਼ਿਆਦਾ ਬੰਧਨਾਂ 'ਚ ਪੈਂਦੇ ਦੇਖੇ ਗਏ। ਅਸਲੀ ਛੁਟਕਾਰੇ ਦਾ ਉਪਾਅ ਇੱਕੋ ਇੱਕ ਹੈ, ਗੁਰੂ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੀ ਭਗਤੀ ਸੇਵਾ ਕਰਕੇ ਮਨ ਦੀ ਸ਼ੁੱਧੀ ਔਰ ਇਕਾਗਰਤਾ ਦੁਆਰਾ ਉਸ ਨੂੰ ਪ੍ਰਾਪਤ ਕਰਨਾ, ਯਾਨੀ ਉਸ ਦੇ ਵਿੱਚ ਮਿਲ ਜਾਣਾ ਜਿਸ ਦੇ ਵਿੱਚ ਦੁੱਖ ਕੋਈ ਨਹੀਂ, ਜਿਸ ਵਿੱਚ ਮੌਤ ਨਹੀਂ, ਜਿਸ ਵਿੱਚ ਬਿਮਾਰੀ ਨਹੀਂ, ਇਹਨੇ ਇੱਕ ਰਸ ਆਨੰਦ ਦਾ ਸਾਗਰ ਹੈ ਉਹਦੇ ਵਿੱਚ ਮਿਲ ਕੇ ਹਾਜ਼ਰ ਹੋ ਜਾਣਾ, ਇਹ ਇਸਦਾ ਪਰਮ ਪ੍ਰਯੋਜਨ ਹੈ। ਮਾਨਕ ਦੇ ਮਿਲਣ ਦਾ ਇਹੀ ਅਸਲ ਇਸਦਾ ਉਦੇਸ਼ ਹੈ। ਜ਼ਿੰਦਗੀ ਦਾ ਮੁੱਦਾ ਇਮ ਆਫ ਦਾ ਲਾਈਫ ਇਹੀ ਕੁਛ ਹੈ। ਇਸ ਵਾਸਤੇ ਜਿਨ੍ਹਾਂ ਜਿਨ੍ਹਾਂ ਨੇ ਐਸਾ ਕੁਛ ਕੀਤਾ, ਗੁਰੂ ਸ਼ਰਨ ਵਿੱਚ ਆਏ, ਨਾਮ ਜਪਿਆ, ਸੇਵਾ ਕੀਤੀ, ਉਹਨਾਂ ਨੂੰ ਕਿੱਡੇ ਕਿੱਡੇ ਉੱਚ ਮੁਰਾਦ ਵੀ ਹਾਸਲ ਹੋਏ, ਆਪ ਵੀ ਤਰੇ, ਲੱਖਾਂ ਲੱਖਾਂ ਦੁਨੀਆਂ ਨੂੰ ਤਾਰਨ ਨੂੰ ਸਮਰੱਥ ਹੋਏ। ਕਦੇ ਹੀ ਹਜ਼ੂਰ ਫਰਮਾਉਂਦੇ ਹਨ, ਨਾਮ ਜਪੀਏ ਤਾਂ ਦੂਰ ਹੁੰਦੇ, thank you. ਦੀਆਂ ਬਰਕਤਾਂ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਕਰਨੀ, ਇਸ ਦੇ ਬੇਅੰਤ ਲਾਭ ਗੁਰੂ ਜੀ ਨੇ ਦਰਸਾਏ। ਅਸਤੀ ਸਿਰਜੂ ਅੰਕ ਸਹਿ ਐਰਣ ਜਿਉ ਸਿਰ ਦੇ ਮੰਤ ਨੇ ਆਗੇ ਰਾਖੈ ਉੱਭੀ ਸੇਵ ਕਰੇ ਕਿਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸਿਸ਼ਟ ਕਰ ਲਏ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ ਜਾਂ ਨਾਨਕ ਬਾਂ ਲੜਾਈ ਤਾਰਾਂ ਕੇ ਖਿਦਮਤ ਕਰ ਖੁਦ ਮਖਦੂਮ ਸ਼ੁੱਧ। ਇਉਂ ਸੇਵਾ ਔਰ ਭਜਨ ਵਿੱਚ ਬੜੀਆਂ ਬਰਕਤਾਂ ਹਨ, ਪਰ ਇਹ ਗੁਰੂ ਸ਼ਰਨ ਵਿੱਚ ਆ ਕੇ ਗੁਰੂ ਆਧਾਰ 'ਤੇ ਹੀ ਹੁੰਦੀਆਂ। ਫਰੀਦ ਨੇ 36 ਸਾਲ ਕਠਿਨ ਤਪੱਸਿਆ ਕੀਤੀ, ਪਰ ਇੱਕ ਛਿਨ ਮਾਤਰ ਵੀ ਸ਼ਾਂਤ ਨਸੀਬ ਨਾ ਹੋਈ। ਜਦੋਂ ਆਪਣੇ ਮੁਰਸ਼ਦ ਦੀ ਸ਼ਰਨ ਵਿੱਚ ਆ ਕੇ ਖਵਾਜੇ ਦੀ ਅਜਮੇਰ ਸੇਵਾ ਕੀਤੀ, ਭਜਨ ਕੀਤਾ, ਪਹਿਲੇ ਦਿਨ ਹੀ ਉਹ ਸ਼ਾਂਤੀ ਨਸੀਬ ਹੋਈ ਜੋ 36 ਸਾਲ ਦੀ ਕਠਿਨ ਤਪੱਸਿਆ ਵਿੱਚ ਕਦੇ ਵੀ ਪ੍ਰਾਪਤ ਨਹੀਂ ਸੀ ਹੋਈ। ਕਿਉਂਕਿ ਇਹ ਦੱਸਿਆ ਹੈ, ਬੇਪੀਰੇ ਬੇਮੁਰਸ਼ਦੇ ਯਾਨੀ ਨਗੁਰੇ ਪੁਰਸ਼ ਦੀ 100 ਸਾਲ ਦੀ ਰਿਆਜ਼ਤ ਨਾਲੋਂ, 100 ਸਾਲ ਦੀ ਬੰਦਗੀ ਨਾਲੋਂ ਮਹਾਂਪੁਰਖ ਦੀ ਘੜੀ ਦੀ ਸੰਗਤ ਜ਼ਿਆਦਾ ਸ਼ਾਂਤਦਾਇਕ ਹੋਇਆ ਕਰਦੀ ਹੈ। ਇਉਂ ਫਰੀਦ ਨੂੰ ਅੱਜ ਜਦੋਂ ਆਪਣੇ ਮੁਰਸ਼ਦ ਗੁਰੂ ਦੀ ਸ਼ਰਨ ਵਿੱਚ ਆਇਆ ਉਹ ਸ਼ਾਂਤ ਨਸੀਬ ਹੋਈ ਜੋ ਕਦੇ ਵੀ ਨਹੀਂ ਸੀ ਹੋਈ। ਹੁਣ ਸੇਵਾ ਔਰ ਭਜਨ ਦੋ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਨ ਤਾਂ ਅੱਗੇ ਹੀ ਕਾਫ਼ੀ ਸ਼ੁੱਧ ਸੀ, ਜਲਦੀ ਜਲਦੀ ਬਿਰਤੀ ਹੁਣ ਮੰਜ਼ਲਾਂ ਨੂੰ ਤੈਅ ਕਰਦੀ ਚਲੀ ਜਾ ਰਹੀ ਹੈ। ਸੇਵਾ ਦੇ ਨਾਲ ਮਨ ਹੋਰ ਵਿਸ਼ੇਸ਼ ਸ਼ੁੱਧ ਹੋ ਰਿਹਾ ਹੈ। ਇਸੀ ਤਰ੍ਹਾਂ 12 ਸਾਲ ਸੇਵਾ ਕੀਤੀ, ਜਿਵੇਂ ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਇਮਤਿਹਾਨ ਹੁੰਦੇ ਹਨ, 3 ਮਹੀਨੇ ਪਿੱਛੋਂ 6, 9 ਔਰ ਸਾਲਾਨਾ ਐਨੂਅਲ ਐਗਜ਼ਾਮੀਨੇਸ਼ਨ ਆਦਿ ਹੁੰਦੇ ਹਨ, ਇਸੀ ਤਰ੍ਹਾਂ ਇੱਧਰ ਵੀ ਇਮਤਿਹਾਨ ਹੁੰਦੇ ਚਲੇ ਆਏ। ਸਤਪੁਰਸ਼ ਰੂਹਾਨੀ ਰਹਿਬਰ ਵੀ ਆਪਣੇ ਵਿਦਿਆਰਥੀਆਂ ਦੇ ਇਮਤਿਹਾਨ ਲੈਂਦੇ ਚਲੇ ਆਏ ਹਨ। ਤਾਂ ਫਰੀਦ ਨੂੰ ਮੰਜ਼ਲੇ ਹੱਕ ਵਿੱਚ ਪਹੁੰਚਾਉਣ ਵਾਸਤੇ ਉਸਦੇ ਮੁਰਸ਼ਦ ਨੇ ਇੱਕ ਸੱਟੀ ਲਗਾਈ 12 ਸਾਲ ਪਿੱਛੋਂ। ਅੱਗੇ ਜਿੱਥੇ ਹੋਰ ਸੇਵਾ ਕਰਦਾ ਸੀ, ਇੱਕ ਉਹਨਾਂ ਦੇ ਇਸ਼ਨਾਨ ਦੀ ਸੇਵਾ ਵੀ ਸੀ। ਉਹਨਾਂ ਦਾ ਸਰੀਰ ਯਾਨੀ ਉਸਦੇ ਮੁਰਸ਼ਦ ਦਾ ਗੁਰੂ ਦਾ ਸਰੀਰ ਬਹੁਤ ਬਿਰਧ ਹੋ ਚੁੱਕਾ ਸੀ। ਗਰਮ ਪਾਣੀ ਨਾਲ ਸਵੇਰੇ ਇਸ਼ਨਾਨ ਫਰੀਦ ਕਰਵਾਇਆ ਕਰਦਾ। ਉਹਨਾਂ ਸਮਿਆਂ ਦੇ ਵਿੱਚ 12ਵੀਂ 13ਵੀਂ ਸਦੀ ਦੀ ਗੱਲ ਹੈ, ਉਹਨਾਂ ਸਮਿਆਂ ਦੇ ਵਿੱਚ ਸੰਸਥਾ ਇਤਨਾ ਜ਼ੋਰ ਨਹੀਂ ਸੀ। ਹਾਂ, ਅੱਗ ਆਦਿ ਮਚਾਉਣ ਦੇ ਸਾਧਨ ਵੀ ਐਡੇ ਹੈ ਨਹੀਂ ਸਨ, ਦੀਆ ਸਲਾਈਆਂ ਵੀ ਸਾਡੇ ਦੇਸ਼ ਅਜੇ ਨਹੀਂ ਸਨ ਆਈਆਂ, ਪਾਥੀਆਂ ਪੁੱਥੀਆਂ ਦੱਬ ਕੇ ਰੱਖਦੇ, ਬਾਲਣੇ ਇਕੱਠਾ ਕਰਕੇ ਰੱਖਣਾ, ਉਸਦੇ ਨਾਲ ਪਾਣੀ ਗਰਮ ਕਰਨਾ, ਫਿਰ ਇਸ਼ਨਾਨ ਵਗੈਰਾ ਕਰਾਉਣਾ। ਇਸ਼ਨਾਨ ਕਰਕੇ ਮਹਾਂਪੁਰਖ ਆਨੰਦ ਦਾ ਸਾਗਰ ਜੋ ਪਰਮੇਸ਼ਰ ਹੈ, ਪਰਮਾਤਮਾ ਹੈ, ਉਹਦੇ ਵਿੱਚ ਬਿਰਤੀ ਜੋੜ ਕੇ ਸਮਾਧਿਸ਼ਟ ਹੁੰਦੇ। ਅੱਜ ਰਾਤ ਦੇ ਵੇਲੇ ਪਹਿਰ ਆਪ ਗੁਜ਼ਰ ਗਈ। ਫਰੀਦ ਨੇ 2 ਘੰਟੇ ਆਰਾਮ ਕਰਨ ਵਾਸਤੇ ਲੇਟਣਾ ਕੀਤਾ। ਜਦੋਂ ਉੱਠਿਆ ਕੀ ਦੇਖਿਆ, ਇਤਨੀ ਬਾਰਿਸ਼ ਪੈ ਰਹੀ ਹੈ ਜਿਸ ਕਰਕੇ ਪਾਣੀ ਹੀ ਪਾਣੀ ਚਾਰ ਫੇਰੇ ਨਜ਼ਰ ਆਉਂਦਾ ਹੈ। ਵੈਸੇ ਤਾਂ ਅੰਧੇਰਾ ਹੈ, ਪਰ ਜਦੋਂ ਬਿਜਲੀ ਲਸ਼ਕਦੀ ਹੈ ਉਦੋਂ ਕੁਛ ਇਹ ਪ੍ਰਤੀਤ ਹੁੰਦਾ ਹੈ। ਅੱਗ ਜੋ ਰੱਖੀ ਹੋਈ ਸੀ ਜਲ ਗਰਮ ਕਰਨ ਵਾਸਤੇ ਉਹ ਸਭ ਬੁਝ ਗਈ। ਔਰ ਸਾਰੇ ਸਾਧਨ ਜਲ ਗਰਮ ਕਰਨ ਦੇ ਖਤਮ ਹੋ ਗਏ। ਹੁਣ ਇਸ ਚਿੰਤਾ ਵਿੱਚ ਹੈ ਵੀ 12 ਸਾਲ ਦੀ ਸੇਵਾ ਕੀਤੀ ਹੋਈ, ਅੱਜ ਇਹ ਪ੍ਰਤੀਤ ਹੁੰਦਾ ਹੈ ਕੋਈ ਇਮਤਿਹਾਨ ਹੈ, ਐਸਾ ਨਾ ਹੋ ਅੱਜ ਫੇਲ ਹੋ ਜਾਂ। ਕਿਉਂਕਿ ਇਉਂ ਫਰਮਾਨ ਕੀਤਾ ਹੈ ਮਰਜੀਵੜੇ ਹੀ ਪਾਸ ਹੁੰਦੇ ਹਨ ਇਹਨਾਂ ਇਮਤਿਹਾਨਾਂ ਦੇ ਵਿੱਚ। ਹਾਂਜੀ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰਜੀਵਾ ਹੋਏ। ਮਰਜੀਵਣਿਆਂ ਤੋਂ ਬਿਨਾਂ ਇਹ ਕਸੌਟੀ ਚੱਲਣੀ ਬੜੀ ਔਖੀ ਹੈ। ਜਦੋਂ ਲੱਗਦੀ ਹੈ ਰਾਮ भक्ति राम की, झूठा टिके न कोय। राम कसौटी सो सहे जो मर जीवा होए। यों फरीद ने सोचे हम की कीता जाए, जल गर्म करन दा साधन सब खत्म है, अग नहीं अग लियांदी जावे तो कित्थों, मीह वर रहा है, चार छेरे गुड़ गुड़े पानी फिरदा है, सर्दी दा मौसम है, थका वगदा है, सख्त सर्दी पेंदी है, पर चिंता है तो इको है किवें न किवें जल गर्म करके मैं मुश दा इश्नान करावां। 12 साल जिथे हो एक दिन भी नागा नहीं पिया, जे अज नागा पै जांदा है तो फेल होना। ये सोच के होर कुछ नहीं सोचदा, ते शहर वाल जो कि ऐन नज़दीक सी ख्वाजे दी अजमेर उन्हां दे स्थान दे, उत्थे शहर विच जा के कोशिश करनी, उद्यम करना कि तो अग दा चिंगाड़ा मिल जाए, लिया के जल गर्म किया जाए। यूं सोच के यह जे विचार अपने चित विच कल्पदा है, जे मैं चलदा तां भिजदी है कंबली, जे मैं Amen. ਜਾਂ ਗਲੀਆਂ ਚਿੱਕੜ ਦੂਰ ਕਰ। ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ। ਹਾਂ ਕਹਿੰਦੇ ਨੇ ਜੇਕਰ ਇਸ਼ਨਾਨ ਕਰਵਾਉਣ ਦਾ ਕੋਈ ਯਤਨ ਕੀਤਾ ਜਾਂਦਾ ਬੜਾ ਮੁਸ਼ਕਲ ਹੈ, ਬਲਕਿ ਨਾਮੁਮਕਿਨ ਜਾ ਦਿੰਦਾ ਹੈ। ਜੇ ਇਸ਼ਨਾਨ ਨਹੀਂ ਕਰਵਾਉਂਦਾ ਤਾਂ 12 ਸਾਲ ਦੀ ਕੀਤੀ ਘਾਲਣਾ ਐਵੇਂ ਜਾਂਦੀ ਹੈ। ਇੱਕ ਸਵਾਲ ਨਾ ਹੱਲ ਕਰ ਸਕੇ ਵਿਦਿਆਰਥੀ, ਇੰਨੇ ਨਾਲ ਹੀ ਫੇਲ ਹੋ ਜਾਂਦਾ। ਇਸ ਤਰੀਕੇ ਸਿਰ ਕਸ਼ਮਕਸ਼ ਆਪਣੇ ਮਨ ਨਾਲ ਕਰ ਰਹੇ ਹਨ। ਅਖੀਰ ਸੋਚਦੇ ਹਨ ਸਿਰ ਤੱਕ ਤਾਂ ਲਾ ਦੇਣਾ ਆਪਣਾ ਫਰਜ਼ ਹੈ, ਅੱਗੇ ਰੱਬ ਦੀਆਂ ਰੱਬ ਜਾਣੇ। ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਉਹਨਾਂ ਨੇ ਪਹਿਲੇ 36 ਸਾਲ ਤਪ ਕੀਤਾ, 12 ਸਾਲ ਸੇਵਾ ਕੀਤੀ, ਅਭਿਆਸ ਕੀਤਾ, ਹਾਂ ਉਸ ਦੀ ਪ੍ਰਾਪਤੀ ਨਾ ਹੋਣ ਦੇ ਡਰ ਤੋਂ ਡਰਦੇ ਹੋਏ ਇਹ ਸੋਚਦੇ ਹਨ। ਅਖੀਰ ਸੋਚਿਆ ਵੀ ਸਿਰ ਤੱਕ ਤਾਂ ਲਾ ਦੇਣਾ ਆਪਣਾ ਫਰਜ਼ ਹੈ, ਕਿਉਂ ਫਿਰ ਕਿਹੜਾ ਸਰੀਰ ਨੇ ਰਹਿ ਜਾਣਾ। ਇੱਕ ਦਿਨ ਸਰੀਰ ਨੇ ਤਾਂ ਬਿਨਸ ਜਾਣਾ ਹੀ ਹੈ, ਜੇ ਚੰਗੇ ਪਾਸੇ ਲੱਗ ਜਾਏ ਤਾਂ ਬਿਹਤਰ ਹੋਰ ਕੀ ਹੈ। ਅੱਗੇ ਰੱਬ ਦੀਆਂ ਰੱਬ ਜਾਣੇ। ਇਉਂ ਸੋਚਦੇ ਹੋਏ ਆਪਣੀ ਦ੍ਰਿੜਤਾ ਇਸ ਤਰੀਕੇ ਸਿਰ ਜਣਾਉਂਦੇ ਹੋਏ ਕੰਬਲ ਦਾ ਚੁੰਬ ਮਾਰ ਕੇ ਮੀਂਹ ਪੈਣ ਦੇ ਵਿੱਚ ਸ਼ਹਿਰ ਵੱਲ ਨੂੰ ਚੱਲ ਪੈਂਦੇ ਅਤੇ ਨਾਲ ਇਉਂ ਗਾਉਂਦੇ ਜਾਂਦੇ ਹਨ। ਮੇਰੀ ਟੁੱਟੇ ਨਾ ਪ੍ਰੇਮ ਵਾਲੀ Oh, कुंडली अलो वर्षे में जाय मिला तिना साजना टूटे नाही ने। यूं शहर नो तुरे जांदे अपने हजा दृढ़ इरादा जाहर कर रहे हैं। अला सवेर दा वक्त होवे अमृत वेला सर्दी दा मौसम बारिश पैंदी होवे उस वेले कौन जागे। कलयुग दा जुल्लड़ सब दे उपर सिटिया होवे या तां कोई बीमार जागे या कोई रब दा प्यारा। सारे शहर भी सुनसान नजर आउंदी है क्योंकि उस समा बिजलियां दा है नहीं सी। इहां अंधेर को फिरदियां फिरदियां एक चिवारे विच थोड़ा जिहा चानना नजर आया। थोड़ी जी रोशनी दी सी ओ एक वेसवा दा मकान सी। हेठों आवाज़ दिती तो उपरों आवाज़ आई कौन है। इन्हें कहा मैं फरीद है। उपरों आवाज़ आई औड़ियां सा उपर चढ़िया कौन है। उपर जा पहुँचा जाके जो उपर गया उन्हें पूछा तू कौन है ए वेले फिर रहे हैं। कहन लगा माता मैं अपने मुर्शिद का इशनान करवाना है। अग उग सारी बुझ गई सारे साधन खत्म हो गए जल गर्म करन दे अग ढूंढदा फिरदा जे किते मिल जाए अग दा चिंगाड़ा मिल जाए बड़ी मेहरबानी होवे। उसदे चित नूं महापुरखां ने प्रेर दिता तो कहन लगी हाँ फरीदा अग मिलता सकती है पर बड़ी महंगी मिलेगी। कहिंदा किन्ने क कहन लगी जी अग चाहीदी है अख दी डेली कढ के दे जा उतनी अग दा चिंगाड़ा लै जा। ये सुन के बहुत ही खुश होया कहिंदा ये तो बड़ा ही सस्ता शब्द है जेकर सिर मंग लैंदी सिर भी मैं दे दिंदा। जे सिर दित्तियां सत वस्तु परमात्मा दा मिलाप हो जाए फिर भी सस्ता ही है। सिर तां नाशवंत वस्तु है परमात्मा सत वस्तु है। सत दे बदले असत दा परित्याग तां बहुत ही मामूली गल है पर समझ वालियां नूं है। यूं करके खरीद दी निगाह च बैठ के देखो उहनूं सस्ता मालूम दिंदा है। कहन लगा लै माता फिर अख दी डेली कढ लै ते इतनी अग मैनूं दे दे। उह कहणगे नहीं अपने आप कढ के दे। चाकू लै के अख दी डेली कढ के अगे रख दित्ती अख ते पट्टी बन लई। उतना अग दा चिंगाड़ा मिल जांदा है बड़े जतना नाल लियांदा लिया के बड़े मुश्किल नाल जल गर्म कीता। दिन तामें चढ़ गया महापुरखां दा इशनान करवाया। इशनान करके उह सोए सुरूप दे ध्यान विच मगन होए आप भी बैठ गया। पर अख ते पट्टी बनी हुई है क्यों अख दी डेली कढ़ी गई चीस भी पैंदी है। इउं करके पहर दिन चढ़ गया जद उन्हां महापुरखां ने आवाज़ मारी फरीद नूं ए पहुंचिया जाके सीधा कीता सिर नवाया इहदे चेहरे वल तक के कहण लगे की गल है पट्टी वधी है। कहन लगा महाराज आई है यानी दुखनी आई है। तो पता तो उन है ही सी सब कुछ। कहन लगे चंगा जी आई है खोल दे। अख दी पट्टी खोली अख भी साबत है और ओ परमात्मा दी जोत जादे वास्ते 36 साल तप 12 साल सेवा कीती ओ अंदर हिरदे विच प्रकाश करिया। फरीद निहाल हो गया। इस वस्तु की दात सतपुरश कई तरीके सिर कर देंगे हैं पर जड़ी कारणा करवा के मेहनत करवा के वस्तु दिती जावे ओदी वस्तु ग्रहण करन वाला कदर करता है। सस्ती बिना कारणा तो वस्तु मिल जाए ओदी कदर नहीं करना हुंदा कायदा है। जिसनों मुफ्त अपने पिता का धन कमाया मिल जाए उसकी कदर नहीं कर। आप मशक्कत करके लहू पसीना एक करके मेहनत की फिर धन कमावे फिर
ਉਸ ਨੂੰ ਸਾਂਭ ਕੇ ਰੱਖਦਾ
ਹੈ। ਕਿਉਂ
ਇਸੇ ਤਰ੍ਹਾਂ ਇੰਨੀ ਮਿਹਨਤ ਕਰਵਾ ਕੇ ਵਸਤੂ ਦਿੱਤੀ, ਫਰੀਦ ਨਿਹਾਲ ਗਏ, ਉਹਦੀ ਫਿਰ ਗੱਦੀ ਚੱਲੀ ਹੈ ਫਰੀਦ ਦੀ। ਇਉਂ ਫਰੀਦ ਨੂੰ ਗੁਰੂ ਸ਼ਰਨ ਵਿੱਚ ਆ ਕੇ ਇਸ ਵਸਤੂ ਦੀ ਪ੍ਰਾਪਤੀ ਹੋਈ। ਇਸੇ ਤਰ੍ਹਾਂ ਬਾਬਾ ਅਮਰਦਾਸ ਗੁਰੂ ਅੰਗਦ ਦੇਵ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਪਹਿਲੇ ਸੰਸਕਾਰ ਅੰਮ੍ਰਿਤ ਯਾਨੀ ਚਰਾਂ ਅੰਮ੍ਰਿਤ ਹਾਸਲ ਕੀਤਾ, ਉਸ ਤੋਂ ਬਾਅਦ ਨਾਮ ਅੰਮ੍ਰਿਤ ਮਿਲਿਆ, ਉਸਦੀ ਕਮਾਈ ਅਤੇ ਸੇਵਾ ਕੀਤੀ। ਤਨ ਕਰਕੇ ਸੇਵਾ, ਮਨ ਕਰਕੇ ਭਜਨ, ਸ਼ੁੱਧ ਔਰ ਇਕਾਗਰਤਾ ਦੀ ਲੋੜ ਹੈ। ਮਨ ਸ਼ੁੱਧ ਔਰ ਇਕਾਗਰ ਹੁੰਦਾ ਚਲਾ ਗਿਆ, ਜਲਦੀ ਹੀ ਅੰਦਰ ਇਤਨੀ ਰੋਸ਼ਨੀ ਹੋ ਜਾਂਦੀ ਹੈ ਜਿਵੇਂ ਲਾਲ ਸੂਰਜ ਚੜ੍ਹਿਆ ਮੱਥੇ ਵਿੱਚ, ਇਤਨੀ ਰੋਸ਼ਨੀ ਹੋ ਕੇ ਨਾਮ ਦਾ ਸਿਮਰਨ ਜਾਰੀ ਹੋ ਗਿਆ, ਉਹਦੇ ਵਿੱਚ ਮਸਤ ਹੋ ਗਏ ਅਤੇ ਸੇਵਾ ਹੱਥੀਂ ਕਰਦੇ ਹਨ। ਸੇਵਾ ਬਹੁਤ ਕਿਸਮ ਦੀ ਹੈ, ਲੰਗਰ ਦੀ ਸੇਵਾ ਹੈ, ਜੂਠੇ ਬਰਤਨ ਮਾਂਜਣੇ ਹਨ, ਸਾਧਸੰਗ ਦੇ ਜੁੱਤੇ ਚਾੜਨੇ ਹਨ, ਉਹ ਤੱਪੜ ਵਿਛਾਉਣੇ, ਝਾੜੂ ਦੇਣੇ, ਅਨੇਕਾਂ ਕਿਸਮ ਦੀ ਸੇਵਾ ਜੋ ਗੁਰੂ ਘਰ ਵਿੱਚ ਹੈ। ਜਿਉਂ ਜਿਉਂ ਸੇਵਾ ਕਰਦੇ ਤੇ ਉਹਦੇ ਮਨ ਵੀ ਸ਼ੁੱਧ ਹੁੰਦਾ ਹੈ। ਇਉਂ ਇਉਂ 12 ਸਾਲ ਸੇਵਾ ਕੀਤੀ। ਅਖੀਰ ਸਭ ਤੋਂ ਕਠਿਨ ਜਿਹੜੀ ਸੇਵਾ ਸੀ, ਆਪਣੇ ਪ੍ਰਤਿਗਿਆ ਕੀਤੀ, ਰਾਤ ਦੇ ਪਹਿਰ ਸਵਾ ਪਹਿਰ ਰਾਤ ਦੇ ਸਤਸੰਗ ਤੋਂ ਬਾਅਦ ਆਪ ਜੀ ਨੇ ਮੋਢੇ 'ਤੇ ਗਾਗਰ ਉਠਾਉਣੀ, ਦਰਿਆ ਬਿਆਸ ਉੱਥੋਂ 4 ਕੋਹ ਦੇ ਫਾਸਲੇ 'ਤੇ ਸੀ, ਉੱਧਰ ਨੂੰ 2 ਕੋਹ ਪੁੱਠ ਪਹਿਰੇ ਜਾਣਾ, ਗੁਰੂ ਅਦਬ ਨੂੰ ਮੱਦੇ ਨਜ਼ਰ ਰੱਖਦਿਆਂ ਹੋਈਆਂ ਉੱਥੇ ਅਰਦਾਸ ਕਰਨੀ ਜੀ, ਗਰੀਬ ਨਿਵਾਸ ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰ ਕੇ ਲਿਆਉਣੀ ਜਿੱਥੇ ਅੱਜ ਗੁਰਦੁਆਰਾ ਦਮਦਮਾ ਸੁਸ਼ੋਭਿਤ ਹੈ, ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ, ਗਾਗਰ ਰੱਖ ਕੇ ਦਮ ਲਿਆ ਕਰਦੇ, ਕਿਉਂਕਿ 70 ਸਾਲ ਦੀ ਉਮਰ ਵਿੱਚ ਤਾਂ ਸੇਵਾ ਕਰਨ ਲੱਗੇ ਸਨ। ਇਉਂ ਆਪਨੇ 12 ਸਾਲ ਫਿਰ ਕੀਤੀ ਸੇਵਾ। ਸੋ ਇਸ ਤਰੀਕੇ ਸਿਰ ਆਪ ਜੀ ਨੇ ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਸਾਧਸੰਗ ਰੋਜ਼ ਦਾ ਤਾਂ ਇੱਕ ਦੀਵਾ ਧਰਨਾ ਮੁਸ਼ਕਿਲ ਹੁੰਦਾ ਹੈ, ਕਿਤਨੀ ਕਠਿਨ ਪ੍ਰਤਿਗਿਆ ਦੁਆਰਾ ਇੱਕ ਦਿਨ ਵੀ ਨਾਗਾ ਨਾ ਪਾਉਣਾ ਕਿਤਨੀ ਮੁਸ਼ਕਿਲ ਗੱਲ ਹੈ। ਮਰ ਜੀਵਣਿਆਂ ਤੋਂ ਬਿਨਾਂ ਇਹ ਜੀ ਤਾਲਣਾ ਕੌਣ ਤਾਲ ਸਕਦਾ ਹੈ। ਇਉਂ ਕਰਕੇ ਸਰਦੀ ਦਾ ਮੌਸਮ ਆ ਗਿਆ, ਕਈ ਦਿਨ ਦੀ ਝੜੀ ਲੱਗ ਗਈ ਸਾਡੇ ਦੇਸ਼ ਵਿੱਚ, ਖਾਸ ਕਰ ਪੰਜਾਬ ਵਿੱਚ ਸਰਦੀ ਦੇ ਮੌਸਮ ਵਿੱਚ ਝੜੀਆਂ ਲੱਗਦੀਆਂ ਤਾਂ ਕਈ ਕਈ ਦਿਨ ਲਗਾਤਾਰ ਚਲੀਆਂ ਜਾਂਦੀਆਂ, ਕਈ ਕਈ ਦਿਨ ਬਾਰਿਸ਼ ਨਹੀਂ ਹਟਦੀ। ਇਉਂ ਕਈ ਦਿਨ ਦੀ ਝੜੀ ਲੱਗੀ, ਥਾਂ ਥਾਂ ਪਾਣੀ ਫਿਰਦਾ ਹੈ, ਸਖ਼ਤ ਸਰਦੀ ਹੈ, ਠੱਕਾ ਵਗਦਾ ਹੈ, ਪਰ ਆਪ ਇਸ ਗੱਲ ਦੀ ਕੋਈ ਪਰਵਾਹ ਨਾ ਕਰਦੇ ਹੋਏ ਵੇਲੇ ਸਿਰ ਮੋਢੇ 'ਤੇ ਗਾਗਰ ਉਠਾਉਂਦੇ ਹਨ, ਦਰਿਆ ਬਿਆਸ ਵੱਲ ਚੱਲ ਪੈਂਦੇ ਹਨ। ਅੱਜ ਵੀ ਆਪਨੇ ਐਸਾ ਹੀ ਕੀਤਾ। ਵਾਪਸੀ ਦੇ ਵਿੱਚ ਜਦੋਂ ਸਖ਼ਤ ਠੱਕਾ ਵਗਦਾ ਸੀ, ਮੀਂਹ ਪੈਂਦਾ ਸੀ, ਗੋਡੇ ਗੋਡੇ ਪਾਣੀ ਫਿਰਦਾ ਸੀ, ਆਪ ਜੀ ਵਾਪਸ ਆਏ, ਵਿਹੜੇ 'ਚ ਰਾ ਕੇ ਇਸ਼ਨਾਨ ਕਰਵਾਇਆ ਕਰਦੇ ਸਨ, ਉਹਦੇ ਵਿੱਚ ਫਰਕ ਨਹੀਂ ਸੀ ਪੈਂਦਾ ਵਕਤ ਦੇ ਵਿੱਚ। ਗੁਰੂ ਕੇ ਮਿਲਣਾ ਦੇ ਨਜ਼ਦੀਕ ਇੱਕ ਜੁਲਾਹਿਆਂ ਦਾ ਘਰ ਸੀ, ਉਹਨਾਂ ਦੇ ਕੱਪੜੇ ਬੁਣਨ ਵਾਸਤੇ ਅਤੇ ਉਣ ਵਾਸਤੇ ਚੁੰਮਣਾ ਪੱਟੀਆਂ ਸਨ ਅਤੇ ਕਿੱਲੀਆਂ ਗੱਡੀਆਂ ਸਨ। ਪਾਣੀ ਹੋਣ ਕਰਕੇ, ਅੰਧੇਰਾ ਹੋਣ ਕਰਕੇ ਆਪ ਜੀ ਦੀ ਠੋਕਰ ਇੱਕ ਕਿੱਲੀ ਵਿੱਚ ਲੱਗ ਜਾਂਦੀ ਹੈ। ਇਉਂ ਠੋਕਰ ਲੱਗਣ ਕਰਕੇ ਗਿਰ ਜਾਂਦੇ ਹਨ, ਖੜਾਕ ਹੋਇਆ ਪਰ ਜਲ ਨਹੀਂ ਡੁੱਲਣ ਦਿੱਤਾ। ਜੁਲਾਹਾਂ ਦਾ ਛੋਟਾ ਜਿਹਾ ਘਰ ਸੀ ਵਿਚਾਰਿਆਂ ਦਾ, ਜੁਲਾਹ ਅਤੇ ਜੁਲਾਹੀ ਦੋਵੇਂ ਜੀ ਸਨ। ਮੋਹ ਚੋਂਦਾ ਸੀ ਕਈ ਦਿਨ ਦੀ ਝੜੀ ਲੱਗਣ ਕਰਕੇ, ਕਦੇ ਮੰਜੀ ਉੱਧਰ ਖਿੱਚਦੇ ਸਨ, ਕਦੇ ਉੱਧਰ। ਜਦੋਂ ਖੜਾਕ ਸੁਣਿਆ ਤਾਂ ਜੁਲਾਹ ਕਹਿਣ ਲੱਗਾ, ਤੇ ਕੋਈ ਚੋਰ ਹੈ ਸ਼ਾਇਦ। ਇਹ ਸੁਣ ਕੇ ਜੁਲਾਹੀ ਕਹਿੰਦੀ, ਚੋਰ ਨੇ ਇਹੋ ਜਿਹੇ ਵੇਲੇ ਮੀਂਹ 'ਚ ਕੀ ਲੈਣਾ ਸੀ, ਇਹ ਤਾਂ ਅਮਰੂ ਨਿਖਾਵਾਂ ਹੈ। ਇਹ ਲਫ਼ਜ਼ ਕਹੇ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਦੁਨੀਆਂ ਦੇ ਅਣਜਾਣ ਲੋਕ ਤਾਨੇ ਵੀ ਮਾਰਦੇ ਹਨ, ਦੁਰਬਚਨ ਵੀ ਕਹਿੰਦੇ ਹਨ, ਪਰ ਇਹਨਾਂ ਦੀ ਨਾ ਪਰਵਾਹ ਕਰਦੇ ਹੋਏ, ਆਪਣੇ ਮਿਸ਼ਨ ਨੂੰ ਮੁੱਖ ਰੱਖਦੇ ਹੋਏ ਉਹ बेफिक्री नाल मस्त हाथी वांगू चले जाते। ये गल जदों कही अमरूनी थावां, ये गल सुन के आपने कहा कमलिए मैं निथावां क्यों? निथावां तो वह हुंदा है जिन्हों गुरु ना मिले, वह दोनों जहानां च कोई थां नहीं हुंदा निगुरे पुरश का। जिहड़ा गुरु वाला है वह दोनों जहानां विच थां है। कमली कमली कहण दी देर सी, अमोघ बाण वांगू बचन लग्या क्योंकि बिरदा शुद्ध सी। वो कमली होकर रोइया नूं दौड़ जांदी है, कपड़े फाड़ के उसी तरह मीह पैंदे विच पता नहीं किधर नूं दौड़ गई। इन्हां ने आके उस जद्दे नाल गुरु अंगद देव महाराज जी दा इशनान करवाया। गुरु अंगद देव महाराज समा दस्थित हो जाते हैं, आप जी भी बैठ जाते हैं। 12 साल आपने बैठ के इन लम्मे पै के नींद नहीं ली, बैठिया बैठिया भावें कोई टूला आ जाता है। यूं ऐसी कठिन कालना कर ली। अज आवें पहले भी जानते सन गुरु अंगद देव महाराज, अज आप जी का हिरदा बड़ा द्रवीभूत होया ते सोचिया इन्हां नूं कालना दा फल मिलना चाहिए। हाँ, हुक्म किया अमरदास नूं सने केसी इशनान करवा के और नवीन कहिए नवे बस्त्र पहना के हाजिर करो। ऐसा ही किया गया। गुरु अंगद देव महाराज जी दे चरणा च आके नमस्कार की, गल विच पल्ला पा के सामने खड़े हो गए। हाँ, गुरु अंगद देव महाराज ने फरमाया, पुरखा तैं सेवा करके मैनू अत्यंत प्रसन्न कर लिया, हूँ मैं बेबसा होया तेनू कुछ गुरु नानक देव घर की बख्शिश करने वास्ते। हाँ, आसमान वाल निगाह मार, देख किन्नियां शक्तियां ये सारियां तेरे ताते, बेअंत शक्तियां जो दुनिया दियां हम सब हथ बनी खड़ियां हैं। कहन लगे ये सब तेरे हुक्म विच, पर आप जी की निश्चिता कितनी सी? अर्ज करन लगे, सच्चे पातशाह ये विभूति तो हजूर नूं सुशोभित होवे, पर इस दासरे नूं तां सिर्फ चरणा की सेवा बख्शो। कह लगे हाँ, उसी की बरकत है जो कुछ है। फिर उस तो बाद कृपा दृष्टि की, सो खड़िया खड़िया उन्हें भी सुरत इं चली जिमें रील उदड़ती होंगी। शरीर के अंदर करोड़ा ब्रह्मंड हैं, सब नू लंघती हुई अखीर यह जे थान भी जाके अस्तित्व हो गई, जो वाहिगुरू का अपना स्वरूप है, जिसनों कह रूप ना रेख ना रंग किस तरह गुण से किसे बुझाए नाम का जिस होवे सो प्रसन्न। निराकार से निर्विकल्प वस्तु इन समाध रूप है, उत्थे जाके बिरती बिरती बना गवा के लीन हो जाती, अस्तित्व हो जाती। बड़ी देर तक इस अवस्था में खड़े रहे। हुण हुक्म है पुरखा, जो कुछ तैं पाना सी पा लिया, सब गुरु नानक दी जितनी भगती दे भंडार, ब्रह्म ज्ञान दे भंडार, शक्तियां दे भंडार, ये सब तेरे ताबे कीते। सो यूं कहने होया अपने कृपा दृष्टि की, उस मौके वो अवस्था प्राप्त होगी जिस विच पहुंच गया मस्ती विच यूं बोल उठे, कच्चे कच तो बन गया Thank you. ਅਮਰਤ ਹੋਇਓ ਨਾਮ ਸਤਿਗੁਰੂ ਮੁਖ ਬਣਿਓ, ਲੋਹ ਹੋਇਓ ਲਾਲ ਨਜ਼ਰ ਸਤਿਗੁਰੂ ਜਦ ਤਾਰੇ, ਵਾਹਣ ਮਾਣ ਕਰੇ ਉਹ ਗੁਰ ਗਿਆਨ ਵਿਚਾਰੇ। ਜਦੋਂ ਨਜ਼ਰ ਗੁਰਾਂ ਨੇ
Thank you.
ਨਜ਼ਰ ਸਤਿਗੁਰੂ ਜਦ ਧਾਰੇ, ਪਾਹਣ ਮਾਣ ਕਰੇ ਅਤੇ ਉਹ ਗੁਰ ਗਿਆਨ ਵਿਚਾਰੇ। ਹਾਂ ਇਉਂ ਜਿਵੇਂ ਅੱਠ ਧਾਤਾਂ ਪਿੱਤਲ, ਤਾਂਬਾ, ਕਾਂਸੀ ਆਦਿ, ਇਹਨਾਂ ਨੂੰ ਪਾਰਸ ਛੋਹ ਜਾਵੇ, ਪਾਰਸ ਦੀ ਬੱਟੀ ਛੋਹ ਜਾਵੇ, ਸੋਨਾ ਬਣਨ ਵਾਸਤੇ ਦੇਰ ਨਹੀਂ ਲੱਗਦੀ। ਸਭ ਸੋਨਾ ਬਣ ਜਾਂਦੇ ਹਨ, ਪਰ ਇਸੀ ਤਰ੍ਹਾਂ ਦੂਸਰੇ ਪਾਸੇ ਜੇਕਰ ਗੁਰੂ ਸ਼ਰਨ ਵਿੱਚ ਆ ਕੇ ਇਹ ਸੇਵਾ ਭਗਤੀ ਕਰੇ, ਸੋ ਉਹ ਆਪਣੇ ਵਰਗਾ ਹੀ ਬਣਾ ਲੈਂਦੇ ਨੇ। ਗੁਰ ਅਤੇ ਗੁਰਹੋਵਾ ਦੇਖੋ ਤਿਸ਼ਤੀ ਰਜ਼ਾ ਹੈ। ਜਿਹੜਾ ਪਾਰਸ ਹੈ ਅੱਠਾਂ ਤੋਂ ਧਾਤਾਂ ਨੂੰ ਪਾਰਸ ਨਹੀਂ ਬਣਾ ਸਕਦਾ, ਉਹ ਸੋਨਾ ਬਣਾ ਸਕਦਾ ਹੈ, ਪਰ ਸਤਿਪੁਰਸ਼ ਆਪਣੇ ਵਰਗਾ ਹੀ ਬਣਾ ਲੈਂਦੇ ਹਨ। ਪਾਰਸ ਮੇ ਔਰ ਸੰਤ ਮੇ ਬੜੋ ਅੰਤਰੋ ਜਾਨ, ਉਹ ਲੋਹਿਓਂ ਕੰਚਨ ਕਰੇ ਉਹ ਕਰੇ ਆਪ ਸਮਾਨ। ਇਉਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਸਾਲ ਦੀ ਸੇਵਾ ਦੇ ਉੱਪਰ ਪ੍ਰਸੰਨ ਹੋ ਕੇ ਆਪ ਨੂੰ ਤੀਸਰਾ ਗੁਰੂ ਨਾਨਕ ਬਣਾ ਦਿੱਤਾ। ਸਾਰੀਆਂ ਸ਼ਕਤੀਆਂ ਭਗਤੀ ਬ੍ਰਹਮ ਗਿਆਨ ਆਦਿ ਦੇ ਭੰਡਾਰ ਦੇ ਸੰਯੁਕਤ ਕਰ ਦਿੱਤਾ। ਇਉਂ ਇਹ ਸੇਵਾ ਔਰ ਭਜਨ ਦੀਆਂ ਬਰਕਤਾਂ ਹਨ। ਤਾਂ ਤੇ ਗੁਰੂ ਸ਼ਰਨ ਵਿੱਚ ਆ ਕੇ ਜਿਹਨਾਂ ਜਿਹਨਾਂ ਐਸੀਆਂ ਕਾਰਨਾਂ ਕਰ ਲਈਆਂ, ਉਹ ਸਭ ਹੀ ਇਹਨਾਂ ਬਰਕਤਾਂ ਤੋਂ ਫੈਜ਼ਯਾਬ ਹੋਏ। ਸਭਨਾਂ ਨੂੰ ਇਹ ਪ੍ਰਾਪਤ ਹੋਈਆਂ, ਇਹ ਨਹੀਂ ਕੋਈ ਖਾਲੀ ਰਿਹਾ ਹੋਵੇ, ਪਰ ਜਿਸਨੇ ਐਸੀਆਂ ਕਾਰਨਾਂ ਕਰਨੀਆਂ ਹੋਣ ਤਾਂ। ਕਿਉਂ ਗੁਰੂ ਜੀ ਤਦੇ ਫਰਮਾਉਂਦੇ ਹਨ, ਨਾਮ ਜਪੀਏ ਤਾਂ ਦੂਰ ਹੁੰਦੇ Thank you. ਸੇਵਾ ਔਰ ਭਜਨ ਦੀਆਂ ਬਰਕਤਾਂ ਗੁਰੂ ਸ਼ਰਨ ਵਿੱਚ ਆ ਕੇ ਜਿਸ ਪ੍ਰਭੂ ਤੋਂ ਵਿਛੜਿਆ ਉਸ ਦੇ ਵਿੱਚ ਮਿਲ ਕੇ ਉਹ ਜਾਈ ਬਣ ਜਾਂਦਾ ਹੈ। ਇਸ ਵਾਸਤੇ ਮਨ ਤਨ ਧਾਰ ਕੇ ਸਾਰੇ ਕੰਮਾਂ ਨਾਲੋਂ ਮੁੱਖ ਕੰਮ ਇਸ ਦਾ ਇਹ ਕੁਛ ਹੈ, ਗੁਰੂ ਸ਼ਰਨ ਵਿੱਚ ਆਉਣਾ, ਸੇਵਾ ਭਗਤੀ ਕਰਕੇ ਜਨਮ ਨੂੰ ਸਫਲਾ ਕਰਨਾ। ਭਾਵੇਂ ਇਹਦਾ ਮਤਲਬ ਇਹ ਨਹੀਂ ਵੀ ਵਿਵਹਾਰਕਾਰ ਕੋਈ ਨਹੀਂ ਕਰਨਾ, ਵਿਹਾਰਕਾਰ ਇਹ ਵੀ ਨੇਕ ਨੀਅਤੀ ਨਾਲ ਕਰੀ ਜਾਓ, ਬਲਕਿ ਇਸ ਤਰੀਕੇ ਸਿਰ ਜੋ ਗੁਰੂ ਸ਼ਰਨ ਵਿੱਚ ਆ ਕੇ ਸੇਵਾ ਭਗਤੀ ਕਰਦਾ ਹੈ ਉਹਦੇ ਵਿਵਹਾਰਕਾਰ ਵਿੱਚ ਵੀ ਵਾਧਾ ਹੁੰਦਾ ਹੈ, ਆਲਰਾਊਂਡ ਉਸਨੂੰ ਫਾਇਦਾ ਹੁੰਦਾ ਹੈ। ਭਜਨ ਕਰਨ ਵਾਲੇ ਦੀ ਆਮ ਲੋਕਾਂ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ, ਭਜਨ ਕਰਨ ਵਾਲੇ ਦਾ ਮਨ ਸ਼ਾਂਤ ਰਹਿੰਦਾ ਹੈ, ਭਜਨ ਕਰਨ ਵਾਲਾ ਭੁਰਜਮਾਂ ਤੋਂ ਬਚਦਾ ਹੈ, ਨਰਕਾਂ 'ਚ ਨਹੀਂ ਜਾਂਦਾ, ਦੁਨੀਆ ਵਿੱਚ ਇੱਜ਼ਤ ਆਬਰੂ ਹਾਸਲ ਕਰਦਾ ਹੈ, ਔਰ ਬੜੇ ਬੜੀਆਂ ਸ਼ਕਤੀਆਂ ਭਜਨ ਕਰਕੇ ਪ੍ਰਾਪਤ ਹੁੰਦੀਆਂ ਹਨ। ਇਸ ਕਰਕੇ ਭਜਨ ਸੇਵਾ ਆਦਿ ਕਿਤਨੇ ਕੁ ਗੁਣ ਦੱਸੇ ਜਾਣ। ਆਹ ਹੁਣ ਸਮੇਂ ਵੱਲ ਦੇਖੋ, ਸਮਾਂ ਆਗਿਆ ਨਹੀਂ ਦੇ ਰਿਹਾ, ਰੋਜ਼ ਦੇ ਸੁਭਾਅ ਦੇ ਮੁਤਾਬਕ ਪਹਿਲੇ ਅਨੰਦ ਸਾਹਿਬ ਵਿੱਚ ਬੋਲੋ, ਬਾਅਦ ਗੁਰੂ ਸਤੋਤਰ ਵਿੱਚ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜੋ, ਫਿਰ ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣੋ, ਫਿਰ ਪ੍ਰਸ਼ਾਦ ਲੈ ਕੇ ਅਗਲਾ ਪ੍ਰੋਗਰਾਮ ਸੁਣ ਕੇ ਫਿਰ ਚਾਲੇ ਪਾਉਣੇ। ਸੋ ਇਸ ਪੰਡਾਲ ਦੀਆਂ ਨੇ ਇਹ ਥਾਂ ਦੇ ਜੋ 28 ਦਿਨ ਰੱਖੇ ਸਨ, ਬਸ ਆਹੀ ਹਫ਼ਤਾ ਹੈ ਤਕਰੀਬਨ, ਐਤਵਾਰ ਨੂੰ ਜੋ ਆਉਣ ਵਾਲਾ ਸੰਡੇ ਹੈ ਉਸ ਦਿਨ ਅੰਮ੍ਰਿਤ ਪ੍ਰਚਾਰ ਹੋ ਜਾਣਾ ਹੈ। ਅੰਮ੍ਰਿਤ ਪ੍ਰਚਾਰ ਇੱਥੇ ਹੋਵੇਗਾ, ਯਾਨੀ ਜਿਸ ਥਾਂ ਤੁਹਾਨੂੰ ਦੱਸਣਗੇ, ਉਸ ਤੋਂ ਬਾਅਦ ਐਤਵਾਰ ਦਾ ਦੀਵਾਨ ਗੇਰਲੈਂਡ ਹੋਏਗਾ। ਇਸ ਕਰਕੇ ਇਹ ਥੋੜ੍ਹੇ ਜਿਹੇ ਦਿਨ ਰਹਿੰਦੇ ਹਨ, ਇਹਨਾਂ ਨੂੰ ਸਫਲੇ ਕਰੋ। ਹੁਣ ਗੱਜ ਵੱਜ ਕੇ ਬੋਲੋ। ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ, ਆਨੰਦ ਪਿਆ ਸੁਣ ਮੇਰੀ ਮਾਏ ਆਉਂਦੇ।
Thank you. भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुरते अमरदास रामदासे हुई सहाय अर्जन हर गोविंद नू सिमरो श्री हर राय श्री हर कृष्ण ते आईए जिस डिठे सब दुख जाए तेग बहादुर सिमरिए खर नौ निद आवे ताए सब थाई होए सहाय दसवें पातशाह श्री गुरु गोविंद सिंह साहब जी सब थाई होए सहाय श्लोक महला दूजा आपे जाने करे आप आपे आने रास तिसे अगे नानका खले कीचे अरदास सत श्री अकाल पुरख जी का ध्यान करके खालसा साहे बोलो जीवा दसा पातशाहियां दी जो श्री गुरु ग्रंथ साहेब जी दे पाठ दर्शन दीदार दा ध्यान तरके खालसा साहेब बोलो जीवा चार साहबजादे पंज प्यारे चाली मुक्ते पंजा तख्ता सरबत गुरद्वारियां दा ध्यान तरके खालसा साहेब बोलो जीवा जिन्ना गुरमुखा नाम जपया बंड छकिया धर्म हे सीस दिते चरखिया ते चढ़े बंद बंद कुटवाए सिदक नहीं हारिया तिन्ना सचियारिया प्यारिया सिदकवान सिखा दी कमाई दा ध्यान तरके खालसा साहे बोलो जीवा सिखां दा मन नीवा मत उची मत पक्का राखा आप काल पुरख वाहिगुरु सिखां नूं सिखी दान परोसा दान दाना सिर दान नाम दान श्री अमृतसर साहब जी के दर्शन इशनान चौंकियां झंडे बुंगे जुगो जुग अटल धर्म का जयकार सच्चे पातशाह सिखी सिद केसा सवासा संग निभावना हे करनान धान सतगुरु जीओ आप जी दे हजूर दीवान सजाए हन कीर्तन बखियान हुए हन अखर वादा काटा फुल चुक माफ करना अगे वास्ते सुध स्पष्ट कीर्तन बखियान करन दा वल बख्शो हे मेहरबान गुरबाणी द्वारा विचारा कीतियां हन इन्हां दा प्रभाव साढ़े कलयुगी जीवां दे हिरदियां ते वसाओ आई संगत दी हाजरी आप जी दे दर ते परवान करो नाम दान सिखी दान भरोसा बख्शो आप जी दे हजूर कड़ा प्रसादी देग हाजिर है आप जी भोग लाओ शीत प्रसाद साध संगत को मिले काम क्रोध लो मोहंकार आदिक तो बचा के आप जी दे पवित्र चरण कमलां दी जीत बख्शो सही प्यारे मेलो जिन्ना मिलिया आप जी दा नाम अठे पहर चित आवे कला वाहिगुरु जी की बरसे धन गुरु नानक नाम चढ़दी कला तेरे पाणे सर्वत का वाहिगुरु जी का खालसा वाहिगुरु जी की मोले Thank you.